ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਦੇ ਹਾਂ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਫਜ਼ਾਰੀ ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਚਟਾਨੂ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਨੂ ਸਵਾਰੀ। ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ। ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ। ਬਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਹਾਲ ਜਾਣੋ ਯਹਵਾਯੋ ਤੇ ਭਰੋਸਾ ਜਿਸਦਾ। ਮੁਬਾਰਕੋ ਸੇ ਦਾ ਹਾਲ ਜਾਣੋ ਯਹਵਾਯੋ ਤੇ ਭਰੋਸਾ ਜਿਸਦਾ। ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ। ਮੰਡਿਆਂ ਫੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ। ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਤਜ਼ਾਰੀ ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ।
ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਯਿਸੂ ਮਸੀਹ ਦੀ ਇੱਕ ਤਮਸੀਲ ਦੇ ਬਾਰੇ ਦੱਸਾਂਗੀ, ਜਿਹਦੇ 'ਚ ਯਿਸੂ ਮਸੀਹ ਨੇ 10 ਕੁਆਰੀਆਂ ਦਾ ਜ਼ਿਕਰ ਕੀਤਾ ਹੈ। ਪਿਆਰੇ ਬੱਚੋ, ਇਹ ਤਮਸੀਲ ਸਾਨੂੰ ਕਲਾਮੇ ਮੁਕੱਦਸ 'ਚ ਮੱਤੀ ਰਸੂਲ ਦੀ ਅੰਜੀਲ ਇਹਦੇ 25ਵੇਂ ਬਾਪ ਦੀ ਪਹਿਲੀ ਆਇਤ ਤੋਂ ਲੈ ਕੇ 13ਵੀਂ ਆਇਤ ਤੱਕ ਪੜ੍ਹਨ ਨੂੰ ਮਿਲਦੀ ਹੈ। ਕਲਾਮੇ ਮੁਕੱਦਸ 'ਚ ਲਿਖਿਆ ਹੈ ਕਿ ਆਸਮਾਨ ਦੀ ਬਾਦਸ਼ਾਹੀ ਉਹਨਾਂ 10 ਕੁਆਰੀਆਂ ਦੀ ਤਰ੍ਹਾਂ ਹੋਏਗੀ ਜਿਹੜੀਆਂ ਆਪਣੀਆਂ ਮਸ਼ਲਾਂ ਲੈ ਕੇ ਦੁਲਹੇ ਦੇ ਇਸਤਕਬਾਲ ਨੂੰ ਨਿਕਲੀਆਂ। ਉਹਨਾਂ 'ਚੋਂ 5 ਬੇਵਕੂਫ ਤੇ 5 ਅਕਲਮੰਦ ਸਨ। ਜਿਹੜੀਆਂ ਬੇਵਕੂਫ ਸਨ ਉਹਨਾਂ ਨੇ ਆਪਣੀਆਂ ਮਸ਼ਲਾਂ ਤੇ ਲਈਆਂ, ਲੇਕਿਨ ਤੇਲ ਆਪਣੇ ਨਾਲ ਨਾ ਲਿਆ। ਮਗਰ ਅਕਲਮੰਦਾਂ ਨੇ ਆਪਣੀਆਂ ਮਸ਼ਲਾਂ ਦੇ ਨਾਲ ਆਪਣੀਆਂ ਕੁੱਪੀਆਂ 'ਚ ਤੇਲ ਵੀ ਲੈ ਲਿਆ। ਤੇ ਜਦੋਂ ਦੁਲਹੇ ਨੇ ਦੇਰ ਲਗਾਈ ਤੇ ਸਾਰੀਆਂ ਸੌਣ ਲੱਗੀਆਂ, ਲੇਕਿਨ ਬੱਚੋ, ਅੱਧੀ ਰਾਤ ਨੂੰ ਸ਼ੋਰ ਹੋਣ ਲੱਗਾ ਕਿ ਦੇਖੋ, ਦੁਲਹਾ ਆ ਗਿਆ ਏ, ਸਭ ਲੋਕ ਉਹਦੇ ਇਸਤਕਬਾਲ ਨੂੰ ਨਿਕਲੋ। ਤੇ ਬੱਚੋ, ਅਸੀਂ ਵੇਖਨੀਆਂ ਕਿ ਉਸ ਵੇਲੇ ਉਹ ਸਾਰੀਆਂ ਕੁਆਰੀਆਂ ਉੱਠ ਕੇ ਆਪਣੀਆਂ ਆਪਣੀਆਂ ਮਸ਼ਲਾਂ ਠੀਕ ਕਰਨ ਲੱਗੀਆਂ। ਤੇ ਬੇਵਾਕੂਫਾ ਨੇ ਅਕਲਮੰਦਾਂ ਨੂੰ ਕਿਹਾ ਕਿ ਆਪਣੇ ਤੇਲ 'ਚੋਂ ਕੁਝ ਸਾਨੂੰ ਵੀ ਦੇ ਦਵੋ, ਕਿਉਂਕਿ ਸਾਡੀਆਂ ਮਸ਼ਲਾਂ ਬੁੱਝ ਰਹੀਆਂ ਨੇ। ਪਿਆਰੇ ਬੱਚੋ, ਅਸੀਂ ਵੇਖਨੀਆਂ ਕਿ ਜਿਹੜੀਆਂ ਬੇਵਾਕੂਫ ਕੁਆਰੀਆਂ ਸਨ ਉਹ ਆਪਣੇ ਨਾਲ ਮਸ਼ਲਾਂ ਤੇ ਲੈ ਕੇ ਆਈਆਂ, ਲੇਕਿਨ ਤੇਲ ਨਾ ਲੈ ਕੇ ਆਈਆਂ। ਦੁਲਹੇ ਨੇ ਜਦੋਂ ਆਉਣ 'ਚ ਦੇਰ ਲਗਾਈ ਤੇ ਉਦੋਂ ਤੱਕ ਉਹਨਾਂ ਦੀਆਂ ਮਸ਼ਲਾਂ 'ਚ ਜਿਹੜਾ ਤੇਲ ਸੀ ਉਹ ਖਤਮ ਹੋ ਰਿਹਾ ਸੀ ਤੇ ਉਹਨਾਂ ਦੇ ਕੋਲ ਹੋਰ ਤੇਲ ਨਹੀਂ ਸੀ। ਇਸ ਲਈ ਉਹ ਆਪਣੀਆਂ ਸਹੇਲੀਆਂ ਨੂੰ ਕਹਿਣ ਲੱਗੀਆਂ ਕਿ ਸਾਨੂੰ ਵੀ ਆਪਣੇ ਤੇਲ 'ਚੋਂ ਕੁਝ ਤੇਲ ਦੇ ਦਵੋ, ਲੇਕਿਨ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਇਹ ਕਿਹਾ ਕਿ ਇਹ ਤੇਲ ਤੁਹਾਡੇ ਤੇ ਸਾਡੇ ਦੋਨਾਂ ਦੇ ਲਈ ਕਾਫ਼ੀ ਨਹੀਂ, ਸੋ ਇਸ ਲਈ ਤੁਸੀਂ ਦੁਕਾਨ ਤੇ ਜਾਓ ਤੇ ਆਪਣੇ ਲਈ ਤੇਲ ਖਰੀਦ ਲਵੋ। ਪਿਆਰੇ ਬੱਚੋ, ਅਸੀਂ ਵੇਖਨੇ ਆ ਕਿ ਜਿਨ੍ਹਾਂ ਨੇ ਆਪਣੀਆਂ ਕੁੱਪੀਆਂ 'ਚ ਤੇਲ ਲਿਆ ਸੀ ਉਹਨਾਂ ਨੂੰ ਖੁਦਾਵੰਦ ਯਿਸੂ ਮਸੀਹ ਨੇ ਅਕਲਮੰਦ ਕੁਆਰੀਆਂ ਕਿਹਾ, ਤੇ ਜਿਨ੍ਹਾਂ ਨੇ ਆਪਣੇ ਨਾਲ ਤੇਲ ਨਹੀਂ ਰੱਖਿਆ ਸੀ ਉਹ ਬੇਵਾਕੂਫ ਕੁਆਰੀਆਂ 'ਚ ਸ਼ਾਮਿਲ ਹੁੰਦੀਆਂ ਨੇ। ਸੋ ਇਸ ਤਰ੍ਹਾਂ ਹੋਇਆ ਕਿ ਉਹ ਜਿਹੜੀਆਂ 5 ਬੇਵਾਕੂਫ ਕੁਆਰੀਆਂ ਸਨ ਉਹ ਦੁਕਾਨ ਤੇ ਗਈਆਂ ਤਾਂ ਕਿ ਉਹ ਤੇਲ ਲੈ ਸਕਣ। ਹਜੇ ਉਹ ਵਾਪਿਸ ਨਹੀਂ ਆਈਆਂ ਸਨ ਤੇ ਦੁਲਹਾ ਆ ਪਹੁੰਚਿਆ। ਜਿਹੜੀਆਂ ਕੁਆਰੀਆਂ ਤਿਆਰ ਸਨ ਉਹ ਉਹਦੇ ਨਾਲ ਸ਼ਾਦੀ ਦੇ ਜਸ਼ਨ 'ਚ ਅੰਦਰ ਚਲੀਆਂ ਗਈਆਂ ਤੇ ਦਰਵਾਜ਼ਾ ਬੰਦ ਹੋ ਗਿਆ। ਤੇ ਬੱਚੋ, ਅਸੀਂ ਵੇਖਨੇ ਆ ਕਿ ਕੁਝ ਦੇਰ ਬਾਅਦ ਬੇਵਾਕੂਫ ਕੁਆਰੀਆਂ ਵੀ ਆਈਆਂ ਤੇ ਆ ਕੇ ਕਹਿਣ ਲੱਗੀਆਂ ਕਿ ਇਹ ਖੁਦਾਵੰਦ, ਇਹ ਖੁਦਾਵੰਦ, ਸਾਡੇ ਲਈ ਦਰਵਾਜ਼ਾ ਖੋਲ ਦੇ। ਲੇਕਿਨ ਖੁਦਾਵੰਦ ਨੇ ਜਵਾਬ ਚੁੱਕਿਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ, ਬਸ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਤੇ ਉਸ ਦਿਨ ਨੂੰ ਜਾਣਦੇ ਹੋ ਤੇ ਨਾ ਹੀ ਉਸ ਘੜੀ ਨੂੰ। ਸੋ ਬੱਚੋ, ਇਸ ਤਮਸੀਲ 'ਚ ਖਾਸ ਕਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਮਸੀਹ ਯਿਸੂ ਦੀ ਆਮਦੇ ਸਾਨੀ ਦੇ ਲਈ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਜਿਹੜਾ ਕੋਈ ਵੀ ਯਿਸੂ ਮਸੀਹ ਦੀ ਰਾਸਤਬਾਜ਼ੀ ਤੇ ਉਹਨਾਂ ਦੇ ਪਾਕੀਜ਼ਾ ਇਮਾਨ ਦਾ ਇਕਰਾਰ ਕਰਦਾ ਹੈ ਉਹ ਸਭ ਉਹਨਾਂ 10 ਕੁਆਰੀਆਂ ਦੀ ਅਲਾਮਤ ਨੇ। ਪਿਆਰੇ ਬੱਚੋ, 5 ਅਕਲਮੰਦ ਤੇ 5 ਬੇਵਕੂਫ ਕੁਆਰੀਆਂ ਉਹਨਾਂ ਦੋ ਗਰੋਹਾਂ ਦੀ ਨੁਮਾਇੰਦਗੀ ਕਰਦੀਆਂ ਨੇ ਜਿਹੜੇ ਯਿਸੂ ਮਸੀਹ ਦੀ ਆਮਦੇ ਸਾਨੀ ਦੇ ਵਕਤ ਹੋਣਗੇ। 5 ਬੇਵਕੂਫ ਕੁਆਰੀਆਂ ਨੂੰ ਅਸੀਂ ਰਿਆਕਾਰ ਤੇ ਨਹੀਂ ਕਹਿ ਸਕਦੇ, ਮਗਰ ਅਹਿਮਕ ਕਹਿ ਸਕਨੇ ਆ, ਕਿਉਂਕਿ ਉਹਨਾਂ ਨੇ ਰੂਲ ਕੁਦਸ ਨੂੰ ਆਪਣੇ ਨਾਲ ਨਾ ਲਿਆ। ਉਹਨਾਂ ਨੇ ਆਪਣੇ ਕੰਮਾਂ ਤੇ ਉਸ ਸ਼ਖਸ ਦੀ ਤਰ੍ਹਾਂ ਤਕੀਆ ਕੀਤਾ ਜਿਹੜਾ ਜ਼ਿਆਫਤ 'ਚ ਸ਼ਾਦੀ ਦੇ ਲਿਬਾਸ ਦੇ ਬਗੈਰ ਆ ਗਿਆ ਸੀ ਤੇ ਉਹਨਾਂ ਦਾ ਦਿਲ ਪਥਰੀਲੀ ਜ਼ਮੀਨ ਦੀ ਮਾਨਿਤ ਸੀ। ਜਦੋਂ ਉਹਨਾਂ ਨੇ ਕਲਾਮ ਸੁਣਿਆ ਤੇ ਉਹਨੂੰ ਫੌਰਨ ਖੁਸ਼ੀ ਨਾਲ ਕਬੂਲ ਕਰ ਲਿਆ, ਲੇਕਿਨ ਆਪਣੇ ਅੰਦਰ ਜੜ੍ਹਾਂ ਨਾ ਰੱਖੀਆਂ। ਉਹਨਾਂ ਦਾ ਜੋਸ਼ੋ ਖਰੋਸ਼ ਚੰਦ ਰੋਜ਼ ਦਾ ਸੀ ਤੇ ਜਦੋਂ ਕਲਾਮ ਦੀ ਵਜ੍ਹਾ ਨਾਲ ਉਹਨਾਂ ਤੇ ਮੁਸੀਬਤ ਜਾਂ ਜ਼ੁਲਮ ਭਰਪਾ ਹੋਇਆ ਤੇ ਉਹਨਾਂ ਨੇ ਫਿਲਫੋਰ ਠੋਕਰ ਖਾਈ। ਖੁਦਗਰਜ਼ੀ ਨੇ ਕਲਾਮ ਦੇ ਬੀਜ ਨੂੰ ਉਹਨਾਂ ਦੇ ਸੰਗੀਨ ਦਿਲਾਂ 'ਚ ਜੜ ਪਕੜਨ ਨਾ ਦਿੱਤੀ ਤੇ ਉਹ ਫਲ ਨਾ ਲਿਆਏ। ਪਿਆਰੇ ਬੱਚੋ, ਯਾਦ ਰੱਖੋ ਕਿ ਤੇਲ ਤੋਂ ਮੁਰਾਦ ਰੂਲ ਕੁਦਸ ਏ। ਅਕਲਮੰਦ ਕੁਆਰੀਆਂ ਕਲੀਸੀਆ ਦੇ ਉਸ ਗਰੋਹ ਦੀ ਨੁਮਾਇੰਦਗੀ ਕਰਦੀਆਂ ਨੇ ਜਿਹੜੇ ਕਲਾਮ ਨੂੰ ਸੁਣਦੇ ਨੇ ਤੇ ਉਹਦੇ ਤੇ ਅਮਲ ਕਰਦੇ ਨੇ ਤੇ ਰੂਲ ਕੁਦਸ ਦੀ ਹਦਾਇਤ ਦੇ ਮੁਤਾਬਿਕ ਆਪਣੇ ਚਾਲ ਚੱਲਣ ਨੂੰ ਢਾਲਣਾ ਚਾਹੁੰਦੇ ਨੇ। ਪਿਆਰੇ ਬੱਚੋ, ਅਸੀਂ ਵੇਖਨੇ ਆ ਕਿ ਜਦੋਂ ਦੁਲਹੇ ਨੇ ਦੇਰ ਲਗਾਈ ਤੇ ਇਹਦੇ ਤੋਂ ਮੁਰਾਦ ਉਹਨਾਂ ਲੋਕਾਂ ਦਾ ਗੁਮਾਨ ਹੈ ਜਿਹੜੇ ਯਿਸੂ ਮਸੀਹ ਦੇ ਜ਼ਮਾਨੇ 'ਚ ਇਹ ਸੋਚ ਰਹੇ ਸਨ ਕਿ ਖੁਦਾ ਦੀ ਬਾਦਸ਼ਾਹੀ ਹੁਣੇ ਹੀ ਹੋ ਜਾਏਗੀ ਤੇ ਖੁਦਾਵੰਦ ਮਸੀਹ ਨੇ ਉਹਨਾਂ ਨੂੰ ਇਹ ਦੱਸਿਆ ਕਿ ਉਸ ਵੇਲੇ ਤੇ ਉਸ ਕੜੀ ਨੂੰ ਕੋਈ ਨਹੀਂ ਜਾਣਦਾ ਕਿ ਯਿਸੂ ਮਸੀਹ ਦੀ ਆਮਦ ਕਦੋਂ ਹੋਏਗੀ। ਬੇਵਕੂਫਾ ਨੇ ਅਕਲਮੰਦਾਂ ਕੋਲੋਂ ਤੇਲ ਮੰਗਿਆ, ਯਾਨੀ ਕਿ ਦੂਸਰਿਆਂ ਦਾ ਸਹਾਰਾ ਲੱਭਿਆ। ਆਪਣੀ ਨਿਜਾਤ ਦੇ ਲਈ ਸਾਨੂੰ ਖੁਦ ਹੀ ਰੂਲ ਕੁਦਸ ਤੇ ਮਸੀਹ ਯਿਸੂ ਨੂੰ ਆਪਣੇ ਦਿਲ 'ਚ ਉਤਾਰਨਾ ਹੁੰਦਾ ਹੈ। ਸਾਡੇ ਲਈ ਇਹ ਕੰਮ ਕੋਈ ਦੂਸਰਾ ਨਹੀਂ ਕਰ ਸਕਦਾ। ਜਿਵੇਂ ਕਿ ਕੋਈ ਆਪਣੀ ਸੀਰਤ ਤੇ ਆਪਣੇ ਚਾਲ ਚੱਲਣ ਦੂਸਰਿਆਂ ਨੂੰ ਨਹੀਂ ਦੇ ਸਕਦਾ, ਉਸੇ ਤਰ੍ਹਾਂ ਰੂਲ ਕੁਦਸ ਵੀ ਨਾ ਵੇਚਿਆ ਜਾ ਸਕਦਾ ਹੈ ਤੇ ਨਾ ਹੀ ਖਰੀਦਿਆ ਜਾ ਸਕਦਾ ਹੈ, ਨਾ ਕਿਸੇ ਨੂੰ ਉਧਾਰ ਦਿੱਤਾ ਜਾ ਸਕਦਾ ਹੈ। ਇਹਦੇ ਲਈ ਹਰ ਸ਼ਖਸ ਨੂੰ ਜ਼ਾਤੀ ਤੌਰ ਤੇ ਖੁਦ ਕੰਮ ਕਰਨਾ ਹੁੰਦਾ ਹੈ ਤੇ ਅਗਰ ਅਸੀਂ ਗਫਲਤ ਤੇ ਲਾਚਾਰੀ ਜ਼ਾਹਿਰ ਕਰਾਂਗੇ ਤੇ ਫਿਰ ਵਕਤ ਆਉਣ ਵਾਲਾ ਹੈ ਜਦੋਂ ਆਸਮਾਨੀ ਬਾਦਸ਼ਾਹਤ ਦੇ ਦਰਵਾਜ਼ੇ ਸਾਡੇ ਲਈ ਬੰਦ ਕਰ ਦਿੱਤੇ ਜਾਣਗੇ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਹਰ ਵੇਲੇ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਰਹੀਏ ਤੇ ਆਪਣੀਆਂ ਜ਼ਿੰਦਗੀਆਂ ਨੂੰ ਉਸੇ ਤਰ੍ਹਾਂ ਹੀ ਗੁਜ਼ਾਰੀਏ ਜਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਚਾਹੁੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਅੱਜ ਦੀਆਂ ਗੱਲਾਂ ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਨ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। صحت، متوازن خوراک، تعلیم، خاندانی زندگی تے بائبل مقدس نو سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آو اپنے دلاں نوں تیار کریے تے خدا دے کلام نوں سنیے۔
خداوند یس مسیح دے نام وچ سارے ساتھیاں نوں سلام۔ ساتھیو، ہن ویلا کہ اسی خدا دے کلام نوں سنیے۔ اج اسی خدا دے کلام چوں ایک اہم سچائی نوں جانن والے بنانگے۔ خدا دا کلام سانو بائبل مقدس چوں ایک اہم سچائی دسدا ہے تے اسی ویکھنے آ کہ او دا تعلق ساڈی دنیا دے نال اے تے آخری زمانے دے نال اے۔ ساتھیو، میرا اج دا موضوع مکاشوادی کتاب چوں او پیشن گوئی اے جہدے وچ امریکہ دا ذکر پایا جاتا ہے۔ بائبل مقدس وچ امریکہ دا ذکر کیتا گیا ہے۔ پہلی دفعہ جدوں میں بھی پڑھیا تو میں بھی بڑا حیران ہو گیا۔ تو میرا ایمان ہے کہ اج جدوں تسی خدا دے کلام نو بڑے دھیان دے نال سنو گے تو تسی بھی حیران ہو جاؤ گے کہ خدا دے کلام وچ اس ملک دے بارے پیشن گوئی پائی جاندی ہے، پاک کلام وچ اس دے بارے ذکر پایا جاتا ہے۔ میرے ساتھیو، 1492 وچ کولمبس یورپ تو نئی دنیا دی طرف روانہ ہویا۔ بہت سارے لوگ دولت تے اور دوجی شیواں دی تلاش وچ یورپ دے ول چلے گئے۔ تے دسیا جاندا ہے کہ 1620 وچ ایک چھوٹا جیا گروہ ایک جزیرے تے ملیا تے اس قبیلے دے لوگ دوجی دنیا تو بے خبر سن۔ کولمبس نے اس چھوٹے جے گروہ نو تلاش کیتا، ایک چھوٹا جیا جزیرہ ملیا جڑا کہ بعد نو ایک طاقتور ملک بن گیا جدا اج نام امریکہ ہے۔ سو مسیح وچ میرے ساتھیو، اس جگہ تے جڑا پہلا مشنری سی او دا نام روگر ولیم سی، جن نے ਇੱਥੋਂ ਦੇ ਲੋਕਾਂ ਨੂੰ ਮਸੀਹ ਯਿਸੂ ਦੇ ਬਾਰੇ ਦੱਸਿਆ। ਇੱਥੋਂ ਦੇ ਲੋਕ ਹਰਾਮਕਾਰੀ, ਜ਼ਨਾਕਾਰੀ, ਸ਼ਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਇਸ ਤਰ੍ਹਾਂ ਦੀਆਂ ਸ਼ੈਵਾਂ ਵਿੱਚ ਜ਼ਿੰਦਗੀ ਗੁਜ਼ਾਰਨ ਦੇ ਸਨ, ਪਰ ਖੁਦਾ ਨੇ ਆਪਣੇ ਕਲਾਮ ਦੀ ਰੋਸ਼ਨੀ ਇਹਨਾਂ ਦੇ ਖੋਲ੍ਹ ਕੱਲੀ। ਸੋ ਇਹ ਜਜ਼ੀਰਾ ਜਿਹੜਾ ਕਿ ਰੋਡੀ ਸੀ, ਬਾਅਦ ਨੂੰ ਇੱਕ ਸ਼ਹਿਰ, ਇੱਕ ਮੁਲਕ ਬਣ ਗਿਆ ਅਤੇ ਅੱਜ ਉਹ ਅਮੈਰੀਕਾ ਦੇ ਨਾਮ ਤੋਂ ਜਾਣਿਆ ਅਤੇ ਪਹਿਚਾਣਿਆ ਜਾਂਦਾ ਹੈ। ਮਸੀਹ ਵਿੱਚ ਸਾਥੀਓ, ਮੁਕਾਸ਼ਵਦ ਕਿਤਾਬ ਦੇ 13ਵੇਂ ਬਾਬ ਦੀ 11ਵੀਂ ਆਇਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਫਿਰ ਮੈਂ ਇੱਕ ਹੋਰ ਹੈਵਾਨ ਨੂੰ ਜ਼ਮੀਨ ਚੋਂ ਨਿਕਲਦੇ ਹੋਏ ਵੇਖਿਆ, ਉਹਦੇ ਬਰੇ ਦੇ ਵਾਂਗੂ ਦੋ ਸਿੰਘ ਤੇ ਅਜਦਹਾ ਦੀ ਤਰ੍ਹਾਂ ਬੋਲਦਾ ਸੀ। ਸੋ ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਇੱਕ ਹੈਵਾਨ ਜ਼ਮੀਨ ਚੋਂ ਨਿਕਲਦਾ ਹੈ। ਤੇ ਸਾਥੀਓ, ਜਿਵੇਂ ਕਿ ਅਸੀਂ ਇਸ ਗੱਲ ਦਾ ਮੁਤਾਲਾ ਕਰ ਚੁੱਕੇ ਹਾਂ ਦਾਨੀਏਲ ਦੀ ਕਿਤਾਬ ਦੇ ਦੂਜੇ ਬਾਬ ਦੇ ਮੁਤਾਬਿਕ, ਕਿ ਜਿਹੜਾ ਹੈਵਾਨ ਹੈ ਉਹ ਸਲਤਨਤ ਨੂੰ ਜ਼ਾਹਿਰ ਕਰਦਾ ਹੈ, ਤਾਕਤ ਨੂੰ, ਹਕੂਮਤ ਨੂੰ ਜ਼ਾਹਿਰ ਕਰਦਾ ਹੈ। ਸੋ ਇਹ ਹੈਵਾਨ ਜਿਹੜਾ ਜ਼ਮੀਨ ਤੋਂ ਨਿਕਲ ਜਾਂਦਾ ਹੈ, ਜਿਹਦਾ ਜ਼ਿਕਰ ਮੁਕਾਸ਼ਵਦ ਕਿਤਾਬ ਦੇ 13ਵੇਂ ਬਾਬ ਦੀ 11ਵੀਂ ਐਤ ਵਿੱਚ ਕੀਤਾ ਗਿਆ ਹੈ, ਇਹ ਅਮਰੀਕਾ ਹੈ। ਤੇ ਜ਼ਮੀਨ ਤੋਂ ਨਿਕਲਣ ਤੋਂ ਮੁਰਾਦ ਹੈ ਕਿ ਇਹ ਦਰਿਆਫਤ ਹੋਇਆ, ਇਹਨੂੰ ਤਲਾਸ਼ ਕੀਤਾ ਗਿਆ, ਇਹ ਇਸ ਜ਼ਮੀਨ ਤੇ ਪਾਇਆ ਗਿਆ। ਤੇ ਲਿਖਿਆ ਹੈ ਉਹਦੇ ਬਰੇ ਦੇ ਵਾਂਗੂ ਦੋ ਸਿੰਘ ਨੇ। ਸਾਥੀਓ, ਬਰਾ ਜਾਂ ਪੇੜ, ਤੁਹਾਨੂੰ ਪਤਾ ਉਹਦੇ ਸਿੰਘ ਨਹੀਂ ਹੁੰਦੇ, ਪਰ ਅਸੀਂ ਵੇਖਦੇ ਹਾਂ ਕਿ ਕਿਹਾ ਗਿਆ ਕਿ ਉਹਦੇ ਦੋ ਸਿੰਘ ਸਨ। ਤੇ ਇਹ ਦੋ ਸਿੰਘ ਦਰਅਸਲ ਇਸ ਗੱਲ ਨੂੰ ਜ਼ਾਹਿਰ ਕਰਦੇ ਨੇ ਕਿ ਉਹ ਮਜ਼ਹਬੀ ਤੇ ਸਿਆਸੀ ਤਾਕਤ ਅਪਣਾਇਆ ਹੋਇਆ ਵੇ। ਸੋ ਯਾਦ ਰੱਖੋ ਕਿ ਬਾਈਬਲ ਮੁਕੱਦਸ ਦੇ ਮੁਤਾਬਿਕ ਹੈਵਾਨ ਇੱਕ ਸਿਆਸੀ ਤਾਕਤ ਹੈ। ਸੋ ਅਸੀਂ ਖੁਦਾ ਦੇ ਕਲਾਮ ਵਿੱਚ ਪੜ੍ਹਦੇ ਹਾਂ ਕਿ ਇਹ ਹੈਵਾਨ ਜ਼ਮੀਨ ਤੋਂ ਨਿਕਲਦਾ ਹੈ। ਸੋ ਮੁਕਾਸ਼ਵਦ ਕਿਤਾਬ ਦੇ 13ਵੇਂ ਬਾਅ ਵਿੱਚ ਦੋ ਹੈਵਾਨਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲਾ ਹੈਵਾਨ ਸਮੁੰਦਰ ਚੋਂ ਨਿਕਲਦਾ ਹੈ, ਯਾਨੀ ਕਿ ਪਾਣੀ ਤੋਂ ਨਿਕਲਦਾ ਹੈ, ਜਬਕਿ ਦੂਜਾ ਹੈਵਾਨ ਜ਼ਮੀਨ ਤੋਂ ਨਿਕਲਦਾ ਹੈ, ਉਸ ਇਲਾਕੇ ਤੋਂ ਨਿਕਲਦਾ ਹੈ ਜਿੱਥੇ ਬਹੁਤ ਜ਼ਿਆਦਾ ਲੋਕ ਨਹੀਂ ਪਾਏ ਜਾਂਦੇ ਸਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਖੁਦਾ ਦੇ ਕਲਾਮ ਵਿੱਚ ਇਹਦੇ ਬਾਰੇ ਮਜ਼ੀਦ ਕੀ ਲਿਖਿਆ ਹੋਇਆ ਹੈ। ਸੋ ਯਾਦ ਰੱਖੋ ਕਿ ਪਾਕ ਕਲਾਮ ਵਿੱਚ ਇਹਦੇ ਬਾਰੇ ਇਹ ਲਿਖਿਆ ਹੋਇਆ ਹੈ ਕਿ ਅਜ਼ਦਹਾ ਦੀ ਤਰ੍ਹਾਂ ਬੋਲਦਾ ਹੈ, ਯਾਨੀ ਕਿ ਗੁੱਸਾ, ਕਮੰਡ। ਸਾਥੀਓ, ਤੁਸੀਂ ਵੇਖ ਸਕਦੇ ਹੋ ਕਿ ਅੱਜ ਅਮਰੀਕਾ ਜਿਹੜੇ ਮੁਲਕ ਨੂੰ ਵੀ ਲਲਕਾਰਨਾ ਚਾਹੇ ਲਲਕਾਰ ਦਿੰਦਾ ਹੈ। ਸੋ ਹਕੀਕਤ ਵਿੱਚ ਇਹਦੇ ਪਿੱਛੇ ਪਹਿਲੇ ਹੈਵਾਨ ਦੀ ਤਾਕਤ ਹੈ। ਮੁਕਾਸ਼ਵਦ ਕਿਤਾਬ ਦੇ 13ਵੇਂ ਬਾਅਦ ਵਿੱਚ ਜਿਵੇਂ ਕਿ ਅਸਾਂ ਪੜ੍ਹਿਆ, ਜਿਹੜਾ ਹੈਵਾਨ ਸਮੁੰਦਰ 'ਚੋਂ ਨਿਕਲਦਾ ਹੈ, ਉਹ ਹੈਵਾਨ ਯਾਨੀ ਕਿ ਉਹ ਤਾਕਤ ਅਮੈਰੀਕਾ ਦੇ ਪਿੱਛੇ ਵੇ, ਅਤੇ ਉਹ ਪਾਪਾਈ ਨਿਜ਼ਾਮ ਹੈ ਪੋਪ, ਅਤੇ ਉਹਦੇ ਪਿੱਛੇ ਸ਼ੈਤਾਨ ਹੈ। ਅਸੀਂ ਇਸ ਗੱਲ ਦਾ ਮੁਤਾਲਾ ਕਰ ਚੁੱਕੇ ਹਾਂ ਕਿ ਜਿਹੜਾ ਗੁਨਾਹਾਂ ਨੂੰ ਮਾਫ਼ ਕਰਨ ਦਾ ਦਾਅਵਾ ਕਰਦਾ ਹੈ ਉਹ ਆਪਣੇ ਆਪ ਨੂੰ ਖੁਦਾ ਦੇ ਬਰਾਬਰ ਠਹਿਰਾਉਂਦਾ ਹੈ। ਅਸੀਂ ਇਸ ਗੱਲ ਦਾ ਵੀ ਮੁਤਾਲਾ ਕਰ ਚੁੱਕੇ ਹਾਂ ਕਿ 538 ਈਸਵੀ ਤੋਂ ਲੈ ਕੇ 1798 ਈਸਵੀ ਤੱਕ ਠੀਕ 1260 ਸਾਲ ਇਸ ਪਹਿਲੇ ਹੈਵਾਨ ਨੇ ਹਕੂਮਤ ਕੀਤੀ, ਯਾਨੀ ਕਿ ਪੋਪ ਨੇ, ਜਿਹਨੂੰ ਨੈਪੋਲੀਅਨ ਦੇ ਜਨਰਲ ਬਰਥੀਅਰ ਨੇ ਕੈਦ ਕਰ ਲਿਆ, ਅਤੇ ਉਸ ਕੈਦ ਵਿੱਚ ਹੀ ਪੋਪ ਦੀ ਵਫਾਤ ਹੋਈ। ਪਰ ਜਦੋਂ ਵਾਪਸ ਇਹਨੇ ਕੁਵਤ ਤਾਕਤ ਹਾਸਲ ਕੀਤੀ ਤਾਂ ਅਸੀਂ ਵੇਖਦੇ ਹਾਂ ਕਿ ਫਿਰ ਉਹਨੇ ਇਸ ਦੁਨੀਆਂ ਵਿੱਚ ਰਾਜ ਕੀਤਾ। ਸੁਮਸੀ ਵਿੱਚ ਮੇਰੇ ਸਾਥੀਓ, ਮੁਕਾਸ਼ਵਦ ਕਿਤਾਬ ਦੇ 13ਵੇਂ ਬਾਬ ਦੀ 11ਵੀਂ ਆਇਤ ਵਿੱਚ ਜਿਹੜਾ ਹੈਵਾਨ ਜ਼ਮੀਨ 'ਚੋਂ ਨਿਕਲਦਾ ਹੈ ਉਹ ਅਮੈਰੀਕਾ ਹੈ, ਜਿਹੜਾ ਕਿ ਅਜ਼ਦਹਾ ਦੀ ਤਰ੍ਹਾਂ ਬੋਲਦਾ ਹੈ। ਅਤੇ ਮੁਕਾਸ਼ਵਦ ਕਿਤਾਬ ਦੇ 13ਵੇਂ ਬਾਬ ਦੀ 12ਵੀਂ ਆਇਤ ਵਿੱਚ ਮਜ਼ੀਦ ਇਹ ਲਿਖਿਆ ਗਿਆ ਕਿ ਪਹਿਲਾ ਹੈਵਾਨ ਦਾ ਸਾਰਾ ਇਖਤਿਆਰ ਉਹਦੇ ਸਾਹਮਣੇ ਕੰਮ ਵਿੱਚ ਲਿਆਂਦਾ ਹੈ, ਜ਼ਮੀਨ 'ਤੇ ਉਹਦੇ ਰਹਿਣ ਵਾਲਿਆਂ ਦੇ ਲਈ ਉਸ ਪਹਿਲੇ ਹੈਵਾਨ ਦੀ ਪ੍ਰਸਤਿਸ਼ ਕਰਵਾਉਂਦਾ ਹੈ ਜਿਹਦਾ ਜ਼ਖਮ ਘਰ ਅੱਛਾ ਹੋ ਗਿਆ, ਅਤੇ ਉਹ ਵੱਡੇ ਵੱਡੇ ਨਿਸ਼ਾਨ ਵਿਖਾਉਂਦਾ ਹੈ, ਇੱਥੋਂ ਤੱਕ ਕਿ ਲੋਕਾਂ ਦੇ ਸਾਹਮਣੇ ਆਸਮਾਨ ਤੋਂ ਅੱਗ ਜ਼ਮੀਨ 'ਤੇ ਨਾਜ਼ਲ ਕਰ ਦਿੰਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਸ਼ੈਤਾਨ ਅੱਗ ਨੂੰ ਆਸਮਾਨ ਤੋਂ ਜ਼ਮੀਨ 'ਤੇ ਲਿਆ ਸਕਦਾ ਹੈ। ਇਹ ਅਜੀਬ ਨਿਸ਼ਾਨ ਕੰਮ ਸ਼ੈਤਾਨ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕਰੇਗਾ, ਤਾਂ ਕਿ ਲੋਕ ਇਹ ਸਮਝਣ ਕਿ ਇਹ ਸਭ ਕੁਝ ਖੁਦਾ ਕਰਦਾ ਪਿਆ। ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ ਕਿ ਅੱਜ ਅਮੈਰੀਕਾ ਵਿੱਚ ਬੜੇ ਸੰਗੀਨ ਸਮਾਜੀ ਮਸਾਇਲ ਪਾਏ ਜਾਂਦੇ ਨੇ। ਸ਼ਰਾਬ, ਹਰਾਮਕਾਰੀ, ਸਨਾਹਕਾਰੀ, ਸ਼ਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਬੇਹਯਾਈ, ਕਤਲੋਗਾਰਤ, ਹਰ ਤਰ੍ਹਾਂ ਦੀ ਬੁਰਾਈ ਅਮੈਰੀਕਾ ਵਿੱਚ ਪਾਈ ਜਾਂਦੀ ਹੈ। ਸ਼ੈਤਾਨ ਹਰ ਤਰ੍ਹਾਂ ਦਾ ਕੰਮ ਉੱਥੇ ਜਾਰੀ ਕੀਤੇ ਹੋਏ ਵੇ, ਫਿਰ ਉੱਥੇ ਮਜ਼ਹਬੀ ਆਜ਼ਾਦੀ ਦਾ ਨਾਮ ਲੈ ਕੇ ਜੋ ਚਾਹੋ ਉਹ ਕਰ ਸਕਦੇ ਹੋ। ਸੋ ਯਾਦ ਰੱਖੋ ਕਿ ਇਹ ਸਭ ਕੁਝ ਬਾਈਬਲ ਮੁਕੱਦਸ ਵਿੱਚ ਸਾਨੂੰ ਪਹਿਲੂ ਹੀ ਦੱਸ ਦਿੱਤਾ ਗਿਆ ਕਿ ਇਹ ਹਕੂਮਤ, ਇਹ ਤਾਕਤ ਸਿਆਸੀ ਤੇ ਮਜ਼ਹਬੀ ਤਰੀਕਿਆਂ ਨਾਲ ਲੋਕਾਂ ਨੂੰ ਇੱਕ ਤੇ ਕਰਨ ਦੀ ਕੋਸ਼ਿਸ਼ ਕਰੇਗੀ, ਪਰ ਖੁਦਾ ਦੇ ਖਿਲਾਫ਼ ਕੰਮ ਕਰੇਗੀ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ ਕਿ ਮੁਕਾਸ਼ਵਾ ਦੀ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਇਹਦੇ ਗੁਨਾਹ ਆਸਮਾਨ ਤੱਕ ਪਹੁੰਚ ਚੁੱਕੇ ਨੇ, ਇਹਦੇ ਵਿੱਚ ਐਸ਼ੋ ਇਸ਼ਰਤ ਦੀ ਜ਼ਿੰਦਗੀ ਪਾਈ ਜਾਂਦੀ ਹੈ, ਇਹਦੇ ਵਿੱਚ ਕੁਦਰਤੀ ਆਫ਼ਤ ਪਾਇਆ ਜਾਂਦੀਆਂ ਨੇ, ਖੁਦਾ ਇਹਦੀ ਅਦਾਲਤ ਕਰੇਗਾ। ਔਰ ਫਿਰ ਇਹ ਵੀ ਦੱਸਿਆ ਗਿਆ ਹੈ ਮੁਕਾਸ਼ਵਦ ਕਿਤਾਬ ਦੇ 18ਵੇਂ ਬਾਬ ਦੀ 17ਵੀਂ ਆਇਤ ਵਿੱਚ ਕਿ ਇਹਦੀ ਦੌਲਤ ਖਤਮ ਨਹੀਂ ਹੋਏਗੀ। ਸਾਥੀਓ, ਭਾਵੇਂ ਜਿਸਮਾਨੀ ਤੌਰ ਨਾਲ ਕਿੰਨਾ ਹੀ ਇਹ ਦੌਲਤਮੰਦ ਮੁਲਕ ਕਿਉਂ ਨਾ ਹੋਏ, ਪਰ ਰੂਹਾਨੀ ਤੌਰ ਨਾਲ ਅਸੀਂ ਵੇਖਦੇ ਹਾਂ ਕਿ ਇਹਦੇ ਵਿੱਚ ਬਦਹਾਲੀ ਪਾਈ ਜਾਂਦੀ ਹੈ, ਅਫਰਾ ਤਫਰੀ ਪਾਈ ਜਾਂਦੀ ਹੈ, ਤਬਾਹੀ ਪਾਈ ਜਾਂਦੀ ਹੈ। ਭਾਵੇਂ ਇਸ ਮੁਲਕ ਵਿੱਚ ਕਿੰਨੀ ਹੀ ਮਜ਼ਹਬੀ ਆਜ਼ਾਦੀ ਹਾਸਲ ਕਿਉਂ ਨਾ ਹੋਏ, ਯਾਦ ਰੱਖੋ ਖੁਦਾ ਸਿਰਫ ਉਹਨਾਂ ਲੋਕਾਂ ਨਾਲ ਹੀ ਪਿਆਰ ਕਰਦਾ, ਮੁਹੱਬਤ ਕਰਦਾ, ਉਹਨਾਂ ਨੂੰ ਅਜ਼ੀਜ਼ ਰੱਖਦਾ ਜਿਹੜੇ ਉਸ ਤੋਂ ਡਰਦੇ ਨੇ, ਉਹਦਾ ਹੁਕਮ ਮੰਨਦੇ ਨੇ, ਜਿਹੜੇ ਉਹਦੀ ਮਰਜ਼ੀ ਨੂੰ ਪੂਰਾ ਕਰਦੇ ਨੇ। ਮਤੀ ਦੀ ਅੰਜੀਲ ਦੇ 7 ਬਾਬ ਦੀ 21 ਆਇਤ ਵਿੱਚ ਲਿਖਿਆ ਹੈ, ਜਿਹੜੇ ਮੈਨੂੰ ਐ ਖੁਦਾਵੰਦ ਐ ਖੁਦਾਵੰਦ ਕਹਿੰਦੇ ਨੇ, ਉਹਨਾਂ 'ਚੋਂ ਹਰ ਕੋਈ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋਏਗਾ, ਮਗਰ ਉਹੀ ਜਿਹੜਾ ਕਿ ਆਸਮਾਨੀ ਬਾਪ ਦੀ ਮਰਜ਼ੀ 'ਤੇ ਚੱਲਦਾ। ਉਸ ਦਿਨ ਬਥੇਰੇ ਮੈਨੂੰ ਕਹਿਣਗੇ, ਐ ਖੁਦਾਵੰਦ ਕਿ ਅਸਾਂ ਤੇਰੇ ਨਾਂ ਤੋਂ ਨਬੂਤ ਨਹੀਂ ਕੀਤੀ, ਕਿ ਤੇਰੇ ਨਾਂ ਤੋਂ ਬਦਰੂਆਂ ਨੂੰ ਨਿਕੜਿਆ, ਕਿ ਤੇਰੇ ਨਾਮ ਤੋਂ ਅਸਾਂ ਮੁਆਵਜ਼ਾ ਨਹੀਂ ਕੀਤੇ। ਉਸ ਵੇਲੇ ਮੈਂ ਉਹਨਾਂ ਨੂੰ ਸਾਫ਼ ਕਹਿ ਦੇਵਾਂਗਾ ਕਿ ਮੇਰੀ ਕਦੀ ਤੁਹਾਡੇ ਨਾਲ ਵਾਕਫੀਅਤ ਨਹੀਂ ਸੀ, ਐ ਬਦਕਾਰੋ ਮੇਰੇ ਕੋਲੋਂ ਦੂਰ ਚਲੇ ਜਾਓ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਵਿੱਚ ਜ਼ਿੰਦਗੀ ਗੁਜ਼ਾਰਨ ਦਾ ਸਬੂਤ ਇਹ ਵੇ ਕਿ ਅਸੀਂ ਉਹਦੇ ਨਾਲ ਵਫ਼ਾਦਾਰ ਹੁੰਦੇ ਹਾਂ, ਉਹਦੀ ਪੂਰੀ ਪੈਰਵੀ ਕਰਦੇ ਹਾਂ, ਉਹਦੇ ਕਲਾਮ 'ਤੇ ਚੱਲਦੇ ਹਾਂ। ਯਸਾਇਆ ਨਬੀ ਦੀ ਕਿਤਾਬ ਦੇ 8 ਬਾਬ ਦੀ 20 ਆਇਤ ਵਿੱਚ ਲਿਖਿਆ ਹੈ, ਸ਼ਰੀਅਤ ਅਤੇ ਸ਼ਹਾਦਤ 'ਤੇ ਨਜ਼ਰ ਕਰੋ, ਅਗਰ ਉਹ ਇਸ ਕਲਾਮ ਦੇ ਮੁਤਾਬਿਕ ਨਾ ਬੋਲਣਗੇ ਤਾਂ ਉਹਨਾਂ ਦੇ ਲਈ ਸੁਬਾਹ ਨਹੀਂ ਹੋਏਗੀ। ਸੋ ਮਸੀਹ ਵਿੱਚ ਮੇਰੇ ਸਾਥੀਓ, ਰਾਤ ਵਿੱਚ, ਹਨੇਰੇ ਵਿੱਚ ਸਾਨੂੰ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ। ਸੋ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਪਾਕ ਕਲਾਮ ਸਾਡੇ ਜ਼ਿੰਦਗੀਆਂ ਨੂੰ ਬਦਲਣ ਦੀ ਕੁਦਰਤ ਰੱਖਦਾ ਹੈ। ਸੋ ਸਿਆਸੀ ਅਤੇ ਮਜ਼ਹਬੀ ਤਰੀਕੇ ਨਾਲ ਅਮੈਰੀਕਾ ਖੁਦਾ ਦੇ ਖਿਲਾਫ਼ ਇਸ ਕਾਨੂੰਨ ਨੂੰ ਕਾਇਮ ਕਰੇਗਾ ਕਿ ਲੋਕ ਸਬਤ ਦੀ ਬਜਾਏ, ਹਫ਼ਤੇ ਦੀ ਬਜਾਏ ਇਤਵਾਰ ਨੂੰ ਮੰਨਣ। ਅਮਰੀਕਾ ਪੋਪ ਦਾ ਭਰਪੂਰ ਸਾਥ ਦੇਗਾ ਅਤੇ ਇਸ ਹੁਕਮ ਨੂੰ ਮੰਨਣ ਵਿੱਚ ਉਹ ਮਦਦ ਕਰੇਗਾ, ਉਹ ਜ਼ੋਰ ਦੇਵੇਗਾ, ਅਤੇ ਜਿਹੜਾ ਉਹਦੇ ਹੁਕਮ ਨੂੰ ਨਹੀਂ ਮੰਨੇਗਾ ਉਹਨੂੰ ਉਹ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਸੁਮਸੀ ਵਿੱਚ ਮੇਰੇ ਸਾਥੀਓ, ਹੋ ਸਕਦਾ ਕਿ ਅਸੀਂ ਇਨਸਾਨੀ ਹੁਕਮ ਨਾ ਮੰਨ ਕੇ ਦੁਨਿਆਵੀ ਤੌਰ ਨਾਲ ਨੁਕਸਾਨ ਉਠਾਈਏ, ਪਰ ਯਾਦ ਰੱਖੋ ਇਹਦੇ ਵਿੱਚ ਸਾਡਾ ਰੂਹਾਨੀ ਨੁਕਸਾਨ ਨਹੀਂ ਹੈ, ਬਲਕਿ ਅਸੀਂ ਖੁਦਾ ਦਾ ਹੁਕਮ ਮੰਨ ਕੇ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਬੇਅਬ ਠਹਿਰਾਂਗੇ। ਖੁਦਾ ਸਾਡੇ ਤੋਂ ਖੁਸ਼ ਹੋਏਗਾ ਅਗਰ ਅਸੀਂ ਉਹਦੇ ਕਲਾਮ ਦੀ ਪੂਰੀ ਪੈਰਵੀ ਕਰਾਂਗੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਅਸਾਂ ਖੁਦਾ ਦੇ ਹੁਕਮ ਨੂੰ ਮੰਨਣਾ, ਖੁਦਾ ਦੇ ਨਾਲ ਵਫ਼ਾਦਾਰ ਰਹਿਣਾ, ਤਾਂ ਕਿ ਅਸੀਂ ਖੁਦਾਵੰਦ ਕੋਲੋਂ ਬਰਕਤ ਅਤੇ ਬਰਕਤ ਪਾਉਣ ਵਾਲ ਬਣੀਏ। ਸੋ ਬਾਈਬਲ ਮੁਕੱਦਸ ਦੀ ਇਹ ਪੇਸ਼ਨਗੋਈ ਪੂਰੀ ਹੋਈ ਹੈ ਅਤੇ ਅਮੈਰੀਕਾ ਦਾ ਵਜੂਦ ਇਸ ਗੱਲ ਦਾ ਸਬੂਤ ਹੈ ਕਿ ਜੋ ਕੁਝ ਬਾਈਬਲ ਮੁਕੱਦਸ ਵਿੱਚ ਹੈ ਵੇ ਉਹ ਸੱਚ ਹੈ। ਹਕੀਕਤ ਵਿੱਚ ਇਹ ਗੁਨਾਹ ਦਾ ਸ਼ਹਿਰ ਹੈ ਅਤੇ ਅਸਾਂ ਰੂਹਾਨੀ ਤੌਰ ਨਾਲ ਉਸ ਗੁਨਾਹ ਦੇ ਸ਼ਹਿਰ ਤੋਂ ਬਾਹਰ ਨਿਕਲਣਾ, ਅਸਾਂ ਗੁਨਾਹ ਦੇ ਖਿਲਾਫ਼ ਮੁਨਾਦੀ ਕਰਨੀ ਹੈ ਤਾਂ ਕਿ ਲੋਕ ਖੁਦਾ ਦੀ ਬਾਦਸ਼ਾਹੀ ਵਿੱਚ ਜਾਣ ਵਾਲੇ ਬਣਨ। ਮਸੀਹ ਵਿੱਚ ਮੇਰੇ ਸਾਥੀਓ, ਅਮੈਰੀਕਾ ਰੂਹਾਨੀ ਤੌਰ ਨਾਲ ਬਾਬਲ ਹੈ ਜਿਹਦੇ ਚੋਂ ਖੁਦਾ ਸਾਨੂੰ ਬਾਹਰ ਲਿਆਉਣਾ ਚਾਹੁੰਦਾ। ਸੋ ਅਸੀਂ ਲੋਕਾਂ ਦੇ ਗੁਨਾਹ ਵਿੱਚ ਸ਼ਾਮਿਲ ਨਾ ਹੋਈਏ, ਬਲਕਿ ਅਸੀਂ ਗੁਨਾਹ ਤੋਂ ਦੂਰ ਰਹੀਏ। ਸੋ ਸਾਥੀਓ, ਯਾਦ ਰੱਖੋ ਕਿ ਖੁਦਾ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਤੋਂ ਬਚਾਉਂਦਾ ਹੈ। ਇਹ ਨਹੀਂ ਕਿ ਖੁਦਾ ਅਮੈਰੀਕਾ ਵਿੱਚ ਪਾਏ ਜਾਣ ਵਾਲੇ ਲੋਕਾਂ ਨਾਲ ਪਿਆਰ ਨਹੀਂ ਕਰਦਾ, ਮੁਹੱਬਤ ਨਹੀਂ ਕਰਦਾ। ਖੁਦਾ ਕਰਦਾ ਹੈ, ਖੁਦਾ ਨੂੰ ਹਰ ਕਿਸੇ ਨਾਲ ਮੁਹੱਬਤ ਹੈ। ਦਰਅਸਲ ਖੁਦਾ ਅਤੇ ਉਹਦੇ ਲੋਕ ਗੁਨਾਹ ਤੋਂ ਨਫ਼ਰਤ ਕਰਦੇ ਨੇ। ਸੋ ਸਾਡੀ ਲੜਾਈ ਅਮੈਰੀਕਾ ਦੇ ਨਾਲ ਨਹੀਂ ਹੈ, ਬਲਕਿ ਸਾਡੀ ਲੜਾਈ ਝੂਠ ਅਤੇ ਫਰੇਬ ਵਾਲੇ ਸਿਸਟਮ ਦੇ ਨਾਲ ਹੈ, ਨਿਜ਼ਾਮ ਦੇ ਨਾਲ ਹੈ, ਜਿਹੜਾ ਕਿ ਨਾ ਸਿਰਫ ਉੱਥੇ ਕਸਰਤ ਨਾਲ ਪਾਇਆ ਜਾਂਦਾ, ਬਲਕਿ ਹਰ ਜਗ੍ਹਾ 'ਤੇ ਪਾਇਆ ਜਾਂਦਾ। ਸੋ ਅਸੀਂ ਉਸ ਸਿਸਟਮ ਦੇ ਖਿਲਾਫ਼ ਆ, ਨਿਜ਼ਾਮ ਦੇ ਖਿਲਾਫ਼ ਆ, ਜਿਹੜਾ ਕਿ ਖੁਦਾ ਦੇ ਕਲਾਮ ਦੇ ਬਰਕਸ ਹੈ, ਖੁਦਾ ਦੇ ਕਲਾਮ ਦੇ ਖਿਲਾਫ਼ ਹੈ। ਆਓ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰੱਖੀਏ, ਖੁਦਾ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਤਾਂ ਕਿ ਖੁਦਾ ਸਾਨੂੰ ਕਬੂਲ ਫਰਮਾਏ ਅਤੇ ਸਾਨੂੰ ਉਸ ਬਾਦਸ਼ਾਹੀ ਵਿੱਚ ਲੈ ਕੇ ਜਾਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਆਓ ਸਾਥੀਓ, ਅਸੀਂ ਖੁਦਾ ਦਾ ਸ਼ੁਕਰ ਅਦਾ ਕਰੀਏ ਕਲਾਮ ਦੀ ਇਹਨਾਂ ਸੱਚਾਈਆਂ ਦੇ ਲਈ, ਜਿਹੜੀਆਂ ਕਿ ਸੱਚੀਆਂ ਨੇ, ਅਤੇ ਸੱਚਾਈ ਇਸ ਗੱਲ ਦਾ ਸਬੂਤ ਹੈ ਕਿ ਖੁਦਾ ਦਾ ਕਲਾਮ ਬਰਹੱਕ ਹੈ, ਉਹ ਲਾ ਤਬਦੀਲ ਹੈ ਅਤੇ ਜ਼ਿੰਦਗੀਆਂ ਨੂੰ ਬਦਲਣ ਦੀ ਕੁਦਰਤ ਰੱਖਦਾ ਹੈ। ਸੋ ਖੁਦਾ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ ਅਤੇ ਸਾਨੂੰ ਉਹ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ। ਆਮੀਨ। ਆਪ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ, ਤੇਰੀ ਤਾਰੀਫ਼ ਕਰਨੇ ਹਾਂ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਰਾਹ ਦੇ ਲਈ ਰੋਸ਼ਨੀ ਹੈ। ਇਸ ਕਲਾਮ 'ਤੇ ਸਾਨੂੰ ਅਮਲ ਕਰਨ ਦੀ ਤੌਫੀਕ ਤਾਂ ਫਰਮਾ। ਇਹ ਕਲਾਮ ਸਾਡੇ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ, ਸੁਣਨ ਵਾਲਿਆਂ ਨੂੰ ਐ ਖੁਦਾ ਤੋਂ ਬੜੀ ਬਰਕਤ ਦੇ। ਐ ਖੁਦਾ, ਫਜ਼ਲ ਬਖਸ਼ ਕੇ ਅਸੀਂ ਤੇਰੇ ਨਾਲ ਵਫ਼ਾਦਾਰ ਰਹੀਏ ਅਤੇ ਤੇਰੇ ਨਾਲ ਵਫ਼ਾਦਾਰ ਰਹਿੰਦੇ ਹੋਏ ਹਾਂ ਉਸ ਬਾਦਸ਼ਾਹੀ ਵਿੱਚ ਜਾਣ ਵਾਲੇ ਬਣੀਏ ਜਿਹੜੀ ਕਿ ਐ ਖੁਦਾ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।